SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਨੇ। US ਉਪ ਰਾਸ਼ਟਰਪਤੀ ਮਾਈਕ ਪੈਂਸ ਡੋਨਲਡ ਟਰੰਪ ਨੂੰ ਅਹੁਦੇ ਲਈ ਅਯੋਗ ਐਲਾਨਣ ਲਈ ਤਿਆਰ ਨਹੀਂ। ਸਿਹਤ ਅਧਿਕਾਰੀ ਐਸਟਰਾਜ਼ੈਨਿਕਾ ਦੇ ਕੋਵਿਡ ਟੀਕੇ ਦਾ ਕਰਦੇ ਹਨ ਸਮਰਥਨ। ਅਤੇ ਖੇਡਾਂ ਵਿੱਚ ਕੈਨ ਹਿੰਕਲੇ 2 ਸਾਲਾਂ ਲਈ ਬਣੇ ਰਹਿਣਗੇ ਪੋਰਟ ਐਡੀਲੇਡ AFL ਦੇ ਕੋਚ। ਹੁਣ ਖਬਰਾਂ ਵਿਸਥਾਰ ਨਾਲ। ਯੂਨਾਈਟਿਡ ਸਟੇਟਸ ਦੇ ਹਾਊਸ ਆਫ ਕਾਮਨਜ਼ ਵੱਲੋਂ ਡੋਨਲਡ ਟਰੰਪ ਦੇ ਖਿਲਾਫ਼ ਕੱਲ੍ਹ ਤੋਂ ਇੰਪੀਚਮੈਂਟ ਵਾਸਤੇ ਕਾਰਵਾਈ ਕੀਤੇ ਜਾਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ, ਕਿਉਂਕਿ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਲਈ 25ਵੀਂ ਸੋਧ ਵਾਲੀ ਮੰਗ ਤੋਂ ਇਨਕਾਰ ਕਰ ਦਿੱਤਾ ਹੈ। ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੂੰ ਲਿਖੀ ਚਿੱਠੀ ਵਿੱਚ ਸ਼੍ਰੀ ਪੈਂਸ ਨੇ ਕਿਹਾ ਹੈ ਕਿ ਉਹ ਸ਼੍ਰੀ ਟਰੰਪ ਨੂੰ ਅਹੁਦੇ ਤੋਂ ਅਯੋਗ ਐਲਾਨਣ ਲਈ ਤਿਆਰ ਨਹੀਂ ਹਨ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਅਜਿਹਾ ਕਰਨਾ ਰਾਸ਼ਟਰ ਦੇ ਭਲੇ ਵਾਸਤੇ ਨਹੀਂ ਹੋਵੇਗਾ, ਇਸ ਦੇ ਸੰਵਿਧਾਨ ਦੇ ਅਨੁਕੂਲ ਨਹੀਂ ਹੋਵੇਗਾ ਅਤੇ ਅਜਿਹਾ ਕਰਨ ਨਾਲ ਮਾੜੀ ਮਿਸਾਲ ਕਾਇਮ ਹੋਵੇਗੀ। ਪਰ ਮਿਸ ਪੈਲੋਸੀ ਨੇ ਕਿਹਾ ਹੈ ਕਿ ਸ਼੍ਰੀ ਟਰੰਪ ਨੂੰ ਰਾਜਧਾਨੀ ਵਿਖੇ ਪਿਛਲੇ ਹਫ਼ਤੇ ਹੋਏ ਮਾਰੂ ਦੰਗਿਆਂ ਨੂੰ ਭੜਕਾਉਣ ਵਿੱਚ ਉਹਨਾਂ ਦੀ ਭੂਮਿਕਾ ਲਈ ਜਵਾਬਦੇਹ ਹੋਣਾ ਚਾਹੀਦਾ ਹੈ।
The president must be removed from office immediately. This is a decision we make with the utmost solemnity and prayerfulness which this crisis requires. Removal of the president is an unprecedented action, but it is required because he is an unprecedented, it is an unprecedented moment in history because the danger that he poses.
ਫੈਡਰਲ ਸਿਹਤ ਅਧਿਕਾਰੀ ਐਸਟਰਾਜ਼ੈਨਿਕਾ ਵਾਲੇ ਕੋਵਿਡ-19 ਟੀਕੇ ਦਾ ਬਚਾਅ ਕਰ ਰਹੇ ਹਨ, ਜਦਕਿ ਇਸ ਦੇ ਪ੍ਰਭਾਵਾਂ ਬਾਰੇ ਹਾਲ ਵਿੱਚ ਹੀ ਚਿੰਤਾ ਜਤਾਈ ਗਈ ਹੈ। ਆਸਟ੍ਰੇਲੀਆ ਵਿੱਚ ਐਸਟਰਾਜ਼ੈਨਿਕਾ ਟੀਕੇ ਦੀਆਂ 53 ਮਿਲੀਅਨ ਖੁਰਾਕਾਂ ਮੰਗਵਾਈਆਂ ਜਾਣੀਆਂ ਹਨ, ਜਦਕਿ ਫਾਈਜ਼ਰ ਟੀਕੇ ਦੀਆਂ 10 ਮਿਲੀਅਨ ਖੁਰਾਕਾਂ ਮੰਗਵਾਈਆਂ ਜਾਣਗੀਆਂ। ਉਮੀਦ ਹੈ ਕਿ ਇਹ ਟੀਕਾ ਅਗਲੇ ਮਹੀਨੇ ਫਰਵਰੀ ਤੋਂ ਲੱਗਣਾ ਸ਼ੁਰੂ ਹੋ ਜਾਵੇਗਾ। ਛੂਤ ਵਾਲੀਆਂ ਬਿਮਾਰੀਆਂ ਦੇ ਕੁਝ ਮਾਹਰਾਂ ਨੇ ਕਿਹਾ ਹੈ ਕਿ ਕੋਵਿਡ-19 ਵਾਲਾ ਐਸਟਰਾਜ਼ੈਨਿਕਾ ਦਾ ਟੀਕਾ ਦੂਜੇ ਵਿਕਲਪਾਂ ਦੇ ਮੁਕਾਬਲੇ ਘੱਟ ਅਸਰਦਾਰ ਹੈ। ਨਵੰਬਰ ਵਿੱਚ ਮਿਲੇ ਅੰਕੜਿਆਂ ਤੋਂ ਪਤਾ ਚੱਲਿਆ ਸੀ ਕਿ ਐਸਟਰਾਜ਼ੈਨਿਕਾ ਟੀਕਾ ਸਿਰਫ਼ 62% ਅਸਰਦਾਇਕ ਹੈ, ਜਦਕਿ ਫਾਈਜ਼ਰ ਟੀਕਾ 90% ਤੱਕ ਅਸਰ ਰੱਖਦਾ ਹੈ। ਪਰ ਫੈਡਰਲ ਚੀਫ ਮੈਡੀਕਲ ਅਫਸਰ ਪੌਲ ਖੈਲੀ ਨੇ ਕਿਹਾ ਹੈ ਕਿ ਆਲੋਚਕਾਂ ਕੋਲ ਪੂਰੇ ਅੰਕੜੇ ਨਹੀਂ ਪਹੁੰਚੇ ਹੋਏ ਹਨ ਅਤੇ ਇਹ ਐਸਟਰਾਜ਼ੈਨਿਕਾ ਵਾਲਾ ਟੀਕਾ ਲਾਗ ਪ੍ਰਤੀ ਕਾਫ਼ੀ ਪ੍ਰਭਾਵਸ਼ਾਲੀ ਹੈ।
The TGA will go through all of the things they need to do, all of the usual checks and balances, and it's only when they have finished that full approval process that any vaccine will be available in Australia, including the AstraZeneca and the Pfizer vaccines. And so people should be confident about safety being our first priority and efficacy being the second.
ਕੁਈਨਜ਼ਲੈਂਡ ਵਿੱਚ ਵਿਦੇਸ਼ਾਂ ਤੋਂ ਪਰਤੇ 130 ਯਾਤਰੀਆਂ ਨੂੰ ਉਸ ਸਮੇਂ ਅਲੱਗ ਥਲੱਗ ਕਰਨਾ ਪੈ ਗਿਆ ਜਦੋਂ ਉਹਨਾਂ ਵਿੱਚੋਂ 6 ਯਾਤਰੀ ਕੋਰੋਨਾ ਵਾਇਰਸ ਦੇ UK ਵਾਲੇ ਸਟ੍ਰੇਨ ਤੋਂ ਪੀੜਤ ਪਾਏ ਗਏ ਸਨ। ਗ੍ਰੈਂਡ ਚੈਂਸਲਰ ਹੋਟਲ ਨਾਲ ਜੁੜੇ ਇਹਨਾਂ 6 ਕੇਸਾਂ ਵਿੱਚ UK ਤੋਂ ਪਰਤਿਆ ਇੱਕ ਯਾਤਰੀ, ਉਸਦਾ ਸਾਥੀ, ਹੋਟਲ ਦਾ ਇੱਕ ਕਲੀਨਰ ਅਤੇ ਉਸਦਾ ਸਾਥੀ, ਲੈਬਨਾਨ ਤੋਂ ਪਰਤਿਆ ਇੱਕ ਵਿਅਕਤੀ ਅਤੇ ਉਸ ਦੀ ਲੜਕੀ ਸ਼ਾਮਲ ਹਨ। ਹੋਟਲ ਵਿੱਚ ਠਹਿਰਨ ਵਾਲੇ ਬਾਕੀ ਦੇ ਲੋਕਾਂ ਨੂੰ ਕਿਸੇ ਹੋਰ ਹੋਟਲ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ, ਜਿੱਥੇ ਉਹਨਾਂ ਦਾ ਕੋਵਿਡ-19 ਦਾ ਟੈਸਟ ਕਰਨ ਤੋਂ ਬਾਅਦ 14 ਦਿਨਾਂ ਦੀ ਇਕੱਲਤਾ ਵਿੱਚ ਰੱਖਿਆ ਜਾਵੇਗਾ। ਪ੍ਰੀਮੀਅਰ ਐਨਸਟੇਸ਼ੀਆ ਪਾਲੂਸ਼ ਨੇ ਕਿਹਾ ਹੈ ਕਿ 30 ਦਸੰਬਰ ਤੋਂ ਬਾਅਦ ਹੋਟਲ ਵਿੱਚ ਪਹੁੰਚੇ ਸਾਰੇ 400 ਲੋਕਾਂ ਨੂੰ ਕੋਵਿਡ-19 ਦੇ ਟੈਸਟ ਤੋਂ ਬਾਅਦ 14 ਦਿਨਾਂ ਦੀ ਇਕੱਲਤਾ ਵਿੱਚ ਜਾਣ ਲਈ ਕਿਹਾ ਗਿਆ ਹੈ।
What we are dealing with here is something that we've never had to deal with before. When we were dealing with the COVID, we knew what we were dealing with over a period of time. But now this is a new, highly infectious strain. We do not want to see this getting out into the community, and that's why we have taken these precautionary steps.
New South Wales ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਿਡਨੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਕੋਵਿਡ-19 ਨੂੰ ਪੂਰੀ ਤਰ੍ਹਾਂ ਖਤਮ ਕਰਨ ਵਿੱਚ ਘੱਟੋ ਘੱਟ 3 ਹਫ਼ਤਿਆਂ ਦਾ ਸਮਾਂ ਹੋਰ ਲੱਗ ਸਕਦਾ ਹੈ। ਰਾਜ ਵਿੱਚ ਕੋਵਿਡ-19 ਦਾ ਇੱਕ ਨਵਾਂ ਸਥਾਨਕ ਕੇਸ ਦਰਜ ਹੋਇਆ ਹੈ, ਜੋ ਕਿ ਇੱਕ ਉਸ ਬੱਚੇ ਵਿੱਚ ਹੈ ਜੋ ਬਰਾਲਾ ਨਾਲ ਜੁੜੇ ਹੋਏ ਸਮੂਹ ਨਾਲ ਸੰਬੰਧ ਰੱਖਦਾ ਹੈ। ਦੋ ਹੋਰ ਕੇਸ ਮਾਊਂਟ ਡਰੂਟ ਤੋਂ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਜੀਨੋਮਿਕ ਟਰੇਸਿੰਗ ਦੁਆਰਾ ਬਰਾਲਾ ਸਮੂਹ ਨਾਲ ਹੀ ਜੋੜਿਆ ਗਿਆ ਹੈ, ਪਰ ਇਸ ਲਾਗ ਦੇ ਸਰੋਤ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਮੁੱਖ ਸਿਹਤ ਅਧਿਕਾਰੀ ਖੈਰੀ ਚੈਨ ਨੇ ਕਿਹਾ ਹੈ ਕਿ ਮੌਜੂਦਾ ਹਾਲਾਤ ਉਤਸ਼ਾਹਜਨਕ ਦਿਖਾਈ ਦੇ ਰਹੇ ਹਨ, ਪਰ ਨਾਰਦਰਨ ਬੀਚਿਸ ਅਤੇ ਬਰਾਲਾ ਵਾਲੇ ਸਮੂਹਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਵਧੇਰੇ ਸਮੇਂ ਦੀ ਲੋੜ ਹੋਵੇਗੀ।
In my view, it will take at least 3, maybe 4 weeks. And so I need the community to be on track with us. But the more we can adopt those COVID-safe practices, this will all mean that even if we don't recognize a case, it's less likely to transmit to multiple people.
ਵਿਕਟੋਰੀਆ ਦੀ ਸਰਕਾਰ ਨੇ ਸਰਹੱਦਾਂ ਉੱਤੇ ਲਾਈਆਂ ਪਾਬੰਦੀਆਂ ਦਾ ਬਚਾਅ ਕੀਤਾ ਹੈ, ਜਦਕਿ ਰਾਜ ਵਿੱਚ ਕਿਸੇ ਨਵੇਂ ਸਥਾਨਕ ਕੇਸ ਦੀ ਪਛਾਣ ਹੋਇਆਂ 1 ਹਫ਼ਤੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਪਰਥ ਦੇ ਦੱਖਣੀ ਇਲਾਕਿਆਂ ਵਿੱਚ ਲੱਗੀ ਹੋਈ ਅੱਗ ਤੋਂ 80 ਘਰਾਂ ਨੂੰ ਬਚਾ ਲਿਆ ਗਿਆ ਹੈ। ਸਾਊਥ ਆਸਟ੍ਰੇਲੀਆ ਵਿੱਚ ਵੀ ਲੱਗੀ ਜੰਗਲੀ ਅੱਗ ਕਾਰਨ 14,000 ਹੈਕਟੇਅਰ ਜ਼ਮੀਨ ਨੁਕਸਾਨੀ ਜਾ ਚੁੱਕੀ ਹੈ। ਇੱਕ ਆਸਟ੍ਰੇਲੀਅਨ ਵਿਅਕਤੀ ਨੂੰ ਗੈਰ ਕਾਨੂੰਨੀ ਆਨਲਾਈਨ ਬਾਜ਼ਾਰ ਚਲਾਉਣ ਦੇ ਦੋਸ਼ਾਂ ਹੇਠ ਜਰਮਨੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਨੇ ਚੋਰੀ ਕੀਤੇ ਕ੍ਰੈਡਿਟ ਕਾਰਡਾਂ ਅਤੇ ਫੋਨਾਂ ਦੀਆਂ ਸਿਮਾਂ ਦੁਆਰਾ 3,20,000 ਤੋਂ ਵੀ ਜ਼ਿਆਦਾ ਠੱਗੀਆਂ ਮਾਰੀਆਂ ਸਨ। ਹੁਣ ਇੱਕ ਖਬਰ NDTV ਦੇ ਹਵਾਲੇ ਨਾਲ। ਭਾਰਤੀ ਸੁਪਰੀਮ ਕੋਰਟ ਵੱਲੋਂ ਖੇਤੀ ਦੇ ਕਾਨੂੰਨਾਂ ਦੇ ਹੱਲ ਲਈ ਗਠਿਤ ਕੀਤੀ 4-ਮੈਂਬਰੀ ਕਮੇਟੀ ਦੇ ਜਵਾਬ ਵਿੱਚ ਕਿਸਾਨ ਨੇਤਾ ਡਾਕਟਰ ਦਰਸ਼ਨਪਾਲ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਇਹ ਫੈਸਲਾ ਮਨਜ਼ੂਰ ਨਹੀਂ ਹੈ। ਲੱਗਦਾ ਹੈ ਕਿ ਸਰਕਾਰ ਸੁਪਰੀਮ ਕੋਰਟ ਦੇ ਜ਼ਰੀਏ ਆਪਣਾ ਕੰਮ ਕਢਵਾਉਣ ਦਾ ਯਤਨ ਕਰ ਰਹੀ ਹੈ। ਇੱਕ ਹੋਰ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਕਮੇਟੀ ਵਿੱਚ ਪਾਏ ਗਏ 4 ਮੈਂਬਰ ਕਾਨੂੰਨਾਂ ਦੇ ਹਮਾਇਤੀ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨ ਸ਼ਾਂਤੀ ਨਾਲ ਆਪਣਾ ਅੰਦੋਲਨ ਚਲਾਉਂਦੇ ਰਹਿਣਗੇ। ਅਤੇ ਦੋਸਤੋ, ਹੁਣ ਚੱਲਦੇ ਹਾਂ ਜੀ ਖੇਡਾਂ ਦੀ ਦੁਨੀਆ ਵੱਲ। ਅਤੇ ਖੇਡਾਂ ਵਿੱਚ ਅੱਜ ਗੱਲ ਕਰਾਂਗੇ AFL ਦੀ। ਪੋਰਟ ਐਡੀਲੇਡ ਦੇ ਕੋਚ ਕੇਨ ਹਿੰਕਲੇ ਨੇ ਕੋਚ ਵਜੋਂ 2 ਸਾਲ ਹੋਰ ਕੰਮ ਕਰਨ ਵਾਲੇ ਇਕਰਾਰਨਾਮੇ ਉੱਤੇ ਦਸਤਖਤ ਕਰ ਦਿੱਤੇ ਹਨ। ਇਸ ਨਾਲ ਸ਼੍ਰੀ ਹਿੰਕਲੇ ਹੁਣ ਸਾਲ 2023 ਦੇ ਅੰਤ ਤੱਕ ਆਪਣੇ ਅਹੁਦੇ 'ਤੇ ਬਣੇ ਰਹਿਣਗੇ ਅਤੇ ਕੁੱਲ ਮਿਲਾ ਕੇ ਇਹ 11 ਸਾਲਾਂ ਦੀ ਨੌਕਰੀ ਕਰਨਗੇ। ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ 'ਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 77.70 ਸੈਂਟਸ ਦੇ ਬਰਾਬਰ, ਭਾਰਤ ਦੇ 56.95 ਅਤੇ ਪਾਕਿਸਤਾਨ ਦੇ 124.71 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਤਾਪਮਾਨ ਵੱਧ ਤੋਂ ਵੱਧ 35 ਡਿਗਰੀ। ਐਡੀਲੇਡ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 25 ਡਿਗਰੀ। ਮੈਲਬਨ ਦੇ ਵਿੱਚ ਵੀ ਅਜਿਹਾ ਮੌਸਮ ਰਹੇਗਾ, 23 ਡਿਗਰੀ। ਹੋਬਾਰਟ ਦੇ ਵਿੱਚ ਮੀਂਹ ਘਟੇਗਾ, 21 ਡਿਗਰੀ। ਕੈਨਬਰਾ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, 34 ਡਿਗਰੀ। ਵੁਲੋਂਗੋਂਗ ਦੇ ਵਿੱਚ ਮੀਂਹ ਪੈ ਸਕਦਾ ਹੈ ਅਤੇ ਨਾਲ ਹੀ ਤੂਫਾਨ ਆਉਣ ਦੇ ਆਸਾਰ ਹਨ, ਤਾਪਮਾਨ 29 ਡਿਗਰੀ। ਸਿਡਨੀ ਦੇ ਵਿੱਚ ਵੀ ਤੂਫਾਨ ਆਉਣ ਦੇ ਆਸਾਰ ਹਨ, ਤਾਪਮਾਨ 30 ਡਿਗਰੀ। ਨਿਊਕਾਸਲ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, 32 ਡਿਗਰੀ। ਬ੍ਰਿਸਬੇਨ ਦੇ ਵਿੱਚ ਧੁੱਪ ਖਿੜੀ ਰਹੇਗੀ, 31 ਡਿਗਰੀ। ਕੈਂਸ ਦੇ ਵਿੱਚ ਇੱਕਾ ਦੁੱਕਾ ਮੀਂਹ, ਤਾਪਮਾਨ 32 ਡਿਗਰੀ। ਡਾਰਵਨ ਦੇ ਵਿੱਚ ਵੀ ਥੋੜ੍ਹਾ ਬਹੁਤ ਮੀਂਹ ਅਤੇ ਉਸ ਤੋਂ ਬਾਅਦ ਤੂਫਾਨ ਆਉਣ ਦੇ ਆਸਾਰ ਹਨ, ਤਾਪਮਾਨ 33 ਡਿਗਰੀ। ਅਤੇ ਦੋਸਤੋ, ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਖਬਰਾਂ।